दोहरा मांगटवासी सिख जो बनो जिसको नाम।
मांगट दे रहन वाले ने आई बनो जिस सिख दा नाम है।
बहु संगत ले संग निज दरसे गुर अभिराम।
बहुत सारिया संगता नु लेके आए वे रात तो सतगुरां जी दे दर्शन करदे हन।
चौपाई सुन बनो सगरी गुर कथा।
आई बनो ने सारी कथा सतगुरां जी दी सुनना कीते।
करियो ग्रंथ सब बीदन मथा।
कि जिवें सतगुरां जी ने श्री गुरु ग्रंथ साहिब महाराज जी दा सवारा तैयार करवाया, जिवें सत वस्तु घिओ दे विचों दुध विचों मक्खण कढ़ी दा, इस तरह तत् वस्तु संसार दी सतगुरां जी ने बाणी संसार दे सामने रखी है।
गन संगत ली कर तब आयो।
अणगिणत संगतां नूं लै के पहुंचे हन भाई बनो जी।
करी उपायन पग लपटायो।
सतगुरां जी दे चरणा ते भेटा अर्पण कीती चरण परसे हन।
सब संगत ने दर्शन कीनस।
आलदियां आईयां हुईयां सारियां संगतां दर्शन कर रहियां हन।
सुने ग्रंथ साहिब इत दीनस।
फिर श्री गुरु ग्रंथ साहिब जी महाराज जिना दी हुणे ही संपूर्णता आई होई है।
कीतक दिन बासी गुर तीर।
अरे सतगुरां जी दे कोल कुछ दिन
लिए संग संगत की पीर।
अणगिणत संगता नाल हन।
पयो त्यार घर अंचर डारी।
इस वक्त जान नू त्यार होया ता इन्हे गल दे विच पल्ला पौना कीता।
बिनती श्री गुरु अगर उचारी।
दोवे हाथ जोड़ के सतगुरां जी दे अगे बेनती करी।
नाम गरीब निवाज तुम्हारा।
अच्छा आप जी दा नाम गरीब निवाज। गरीब निवाज गसईयां मेरा माथे छतर तर। आप गरीबा नो नवाजन वाले हो।
निसबा सुर ठान ते उपकारा।
दिन रात पर उपकार करन दे विच लगे रहने हो।
बल्कि नरन उदारन कारन।
ई जेड़ा चल रहा समा ई समय दे विच जेड़े जीव ने उना दा उधार करन दे लई।
सम जहाज किए ग्रंथ सुधारन।
संसार भवजल है ते उस नूं पार दे कपार करन दे लई जहाज दी न्याई श्री गुरु ग्रंथ साहिब जी दा असवारा तैयार करवाया है।
सब दासन को राखत मानो।
ए सारे दासां दा आप हमेशा मान रख दे ओ।
मन बाचित दे कृपा निदानो।
ए जो सेवक दास चाहुंदे ने आप जी बख्श दे ओ।
दीजे ग्रंथ साहिब अम मांगा।
यानी महाराज भी सारी संगत जितनी भी मेरे नाल आई है उन्हां सारियां दी भावना के सानू पावन स्वरूप देना करो।
सब सिखन को मन अनुरागा।
मेरी कले दी गल नहीं सारे ही सिख प्रेम दे नाल चाहुंदे ने ते मैं सारियां दी बेनती कर रहा है।
देश विखे संगत समुदाई।
साडे इलाके दे विच जितनी भी संगत है
दर्शन करियो चैत इतलाई।
सारे ही जदों दे सुन रहे ने भी आप जी पावन स्वरूप तैयार करवा रहे हो ਉਹ ਦੇਖਣ ਦੀ ਇੱਛਾ ਰੱਖਦੇ ਹਨ।
ਅਬਲੋ ਲਿਖਿਓ ਗਈ ਨਹੀਂ ਦੂਜਾ,
ਇਸ ਵਕਤ ਦੂਸਰਾ ਪਾਵਨ ਸਰੂਪ ਕੋਈ ਤਿਆਰ ਨਹੀਂ ਹੋਇਆ।
ਜਿਸ ਲੈ ਜਾਏ ਕਰੇ ਤੇ ਪੂਜਾ,
ਅਸੀਂ ਲਿਜਾ ਕੇ ਦਰਸ਼ਨ ਕਰ ਸਕੀਏ।
ਸਭ ਸੰਗਤ ਕੀ ਹੈ ਇਹ ਬੇਨਤੀ,
ਸਾਰੀ ਸੰਗਤ ਦੀ ਇਹ ਬੇਨਤੀ ਹੈ।
ਧਰਤੇ ਚਲਤ ਕੀ ਨਹੀਂ ਮਗਿਨਤੀ,
ਘਰੋਂ ਚਲਦਿਆਂ ਹੀ ਸਭ ਨੇ ਮਨ ਬਣਾਇਆ ਸੀ ਇਹ।
ਸੁਣ ਸ਼੍ਰੀ ਅਰਜਨ ਹਿਰਦੇ ਵਿਚਾਰੀ,
ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰਿਆ,
ਇਹ ਜਾਚਨ ਇਨਕੀ ਨਸਪਾਰੀ,
ਮੰਗ ਬੜੀ ਤਕੜੀ ਕਰ ਲਈ ਹੈ ਇਹਨਾਂ ਨੇ।
ਮਹਾਮ ਦੇ ਸਕੇ ਇੱਕ ਹੋਵਾ,
ਪਾਵਨ ਸਰੂਪ ਹਾਲੇ ਇੱਕ ਹੀ ਹੈ ਤੇ ਕਿਵੇਂ ਦਈਏ ਇਹਨਾਂ ਨੂੰ।
ਮੈਂ ਦੇ ਸਿੱਖ ਮਾਨ ਕੋ ਖੋਆ,
ਨਹੀਂ ਦਿੰਦੇ ਤੇ ਫਿਰ ਸਿੱਖ ਦਾ ਮਾਣ ਨੀ ਰਹਿੰਦਾ।
ਦੂਜੋ ਲਿਖਿਓ ਜਾਏ ਇਸ ਜੈਸੇ,
ਜੇ ਦੂਸਰਾ ਪਾਵਨ ਸਰੂਪ ਇਸ ਤਰ੍ਹਾਂ ਤਿਆਰ ਹੋ ਜਾਵੇ,
ਬਹੁ ਸੁਖੈ ਨ ਦੈਬੋ ਇਹ ਲੈਸੇ,
ਦੇਣਾ ਲੈਣਾ ਸੌਖਾ ਹੋ ਜਾਵੇਗਾ।
ਅਬ ਤੋ ਤਿਆਰ ਇਹ ਕਈ ਆਹੇ,
ਤਾਂ ਇੱਕ ਹੀ ਪਾਵਨ ਸਰੂਪ ਤਿਆਰ ਨੇ।
ਇਸ ਪ੍ਰਕਾਰ ਇਹ ਸਿੱਖ ਸੋ ਕਈ,
ਹੁਣ ਸਿੱਖਾਂ ਨੇ ਇਹ ਜਾਚਨਾ ਕਰ ਲਈ ਹੈ।
ਇੱਕ ਤੋ ਸੰਗਤ ਕੋ ਮੋਰੇਲੀ,
ਇੱਕ ਤੋ ਸੰਗਤ ਦਾ ਇਹ ਮੁਖੀ ਹੈ, ਮਸੰਦ ਹੈ ਉਧਰ ਦਾ।
ਆਏ ਸੰਗ ਬੋ ਹੋਏ ਸਕੇਲੀ,
ਸੰਗਤਾਂ ਵੀ ਨਾਲ ਹਨ ਜੋ ਜਾਚਨਾ ਕਰਦੀਆਂ ਨੇ।
ਦੂਜੇ ਪ੍ਰੇਮੀ ਆਏ ਮਾਨਾ,
ਭਾਈ ਬੰਨੋ ਗੁਰੂ ਘਰ ਦਾ ਮਹਾਨ ਪ੍ਰੇਮੀ ਹੈ।
ਨਹੀਂ ਤੈ ਤੂੰ ਹਤੋਏ ਮਾਨਾ,
ਨਹੀਂ ਤੂੰ ਦਿੰਦੇ ਤਾਂ ਮਾਣ ਨਹੀਂ ਰਹਿਣਾ।
ਕਿਤਕ ਕਾਲ ਤੂਸ਼ਨ ਭਗਵੰਤ,
ਸਮਾਂ ਸਤਿਗੁਰੂ ਜੀ ਚੁੱਪ ਰਹਿੰਦੇ ਹਨ।
ਦੇਹੀ ਕੇ ਨਹੀਂ ਹਿਰਦੇ ਚਿਤਵੰਤ,
ਜਾਂ ਨਾ ਦਈਏ ਵਿਚਾਰ ਕਰਦੇ ਨੇ।
ਗੁਣ ਬੋਲੇ ਸ਼੍ਰੀ ਗੁਰੂ ਗੋਸਾਈ,
ਤੇਰਾ ਸਤਿਗੁਰਾਂ ਜੀ ਨੇ ਕਹਿਣਾ ਕੀਤਾ।
ਹੁਕਮ ਬਾਤ ਇਹ ਬੰਨੋ ਪਾਈ,
ਭਾਈ ਜਾਚਨਾ ਤੇ ਤੂੰ ਕਰੀ ਹੈ, ਪਰ ਇਹ ਔਖਾ ਕੰਮ ਹੈ ਜਿਹੜਾ ਤੂੰ ਕਰਨ ਦੇ ਲਈ ਕਹਿ ਰਿਹਾ।
ਬੇਨਤੀ ਕਰ ਤਰਿਓ ਇਹ ਠਾਂਡੋ,
ਇਹ ਖੜਿਆ ਸਤਿਗੁਰਾਂ ਜੀ ਦੇ ਅੱਗੇ ਵਿਚਾਰ ਕਰਦਾ ਰਿਹਾ।
ਲੈਬੇ ਗ੍ਰੰਥ ਪ੍ਰੇਮ ਯੁਰ ਬਾਡੋ,
ਇਹਦੇ ਅੰਦਰ ਪ੍ਰੇਮ ਹੈ, ਪ੍ਰੇਮ ਕਰਕੇ ਲੈ ਲਾਂਗੇ ਪਾਵਨ ਸਰੂਪ ਸਤਿਗੁਰਾਂ ਜੀ ਤੋਂ।
ਅਹੇ ਏਕ ਕਿਮ ਦਿਓ ਨ ਜਾਈ,
ਛੱਡਣ ਭਾਈ ਪਾਵਨ ਸਰੂਪ ਇੱਕ ਹੈ ਤੇ ਹੁਣ ਕਿਵੇਂ ਦਈਏ ਤੈਨੂੰ ਇਹ।
ਦਬ ਤੇਰੋ ਮਾਨ ਸੋ ਕੱਟ ਜਾਈ,
ਨਹੀਂ ਦਿੰਦੇ ਫਿਰ ਜਿਹੜੀ ਤੂੰ ਭਾਵਨਾ ਰੱਖ ਕੇ ਆਇਆ, ਕਹੇਗਾ ਮੇਰਾ ਮਾਨ ਨੀ ਰੱਖਿਆ ਗੁਰੂ ਨੇ ਸੰਗਤ ਵਿਚ।
ਅਨਬਨ ਬਨੀ ਕਹੇ ਕਿਆ ਤੋਈ,
ਅਨਬਨ ਵਾਲੀ ਗੱਲ ਕਰ ਰਿਹਾ ਤੂੰ, ਹੁਣ ਕੀ ਕਹੀਏ ਭਾਈ ਤੈਨੂੰ।
ਅਬ ਸੁਣ ਲਿਓ ਨੀਕ ਜਿਮ ਹੋਈ,
ਹੁਣ ਸੁਣੋ ਜਿਵੇਂ ਭਲਾ ਹੋ ਸਕਦਾ ਹੈ।
ਆਪਣੀ ਪੂਰੀ ਰਾਖ ਇੱਕ ਰਾਤੀ,
ਇੱਕ ਰਾਤ ਰੱਖਣ ਵਾਸਤੇ ਪਾਵਨ ਸਰੂਪ ਦਵਾਂਗੇ ਅਸੀਂ ਤੈਨੂੰ।
ਘਰ ਹਟੋ ਹੋਏ ਜਬ ਪ੍ਰਾਤੀ,
ਫੇਰ ਹੁੰਦਿਆਂ ਤੈਨੂੰ ਲੈ ਕੇ ਆਉਣਾ ਪੈਣਾ ਹੈ।
ਲੁਕੀਏ ਰਾਤ ਰਾਖੋ ਮੈਂ ਕੈਸੇ,
ਮੇਰੀ ਰਾਤ ਤੁਸੀਂ ਨਹੀਂ ਰੱਖੋਗੇ ਆਪਣੇ ਘਰੇ।
ਅਬ ਲੈ ਜਾਓ ਲਿਆਏ ਪੁਨ ਪੈਸੇ,
ਹੁਣ ਤੁਸੀਂ ਕਿਹਾ ਤੇ ਲੈ ਕੇ ਜਾਓ ਤੇ ਉਸੇ ਤਰ੍ਹਾਂ ਹੀ ਲੈ ਕੇ ਵਾਪਸ ਆਉਣਾ।
ਅਦਬ ਸਾਥ ਰਾਖੋ ਚੁਕਸਾਈ,
ਬੜੀ ਸਾਵਧਾਨੀ ਰੱਖਣੀ ਹੈ, ਚੌਕਸੀ ਰੱਖਣੀ ਹੈ, ਭਾਵਨਾ ਦੇ ਨਾਲ ਅਦਬ ਦੇ ਨਾਲ ਜਾਣਾ।
ਸੰਗਤ ਅਲਬਾਲੇ ਸਮੁਦਾਈ,
ਹਰ ਵਕਤ ਸੰਗਤ ਆਲੇ ਦੁਆਲੇ ਰਹਿਣੀ ਚਾਹੀਦੀ ਹੈ।
ਹਿਮ ਕਹਿ ਦਿਓ ਗ੍ਰੰਥ ਲੈ ਚਾਲਾ,
ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਪਾਵਨ ਸਰੂਪ ਬਖਸ਼ਿਆ ਤੇ ਭਾਈ ਬੰਨੂ ਲੈ ਕੇ ਚੱਲਿਆ।
ਸੰਗਤ ਜਿਸ ਕੇ ਸੰਗ ਵਿਸਾਲਾ,
ਸੰਗਤਾਂ ਨਾਲ ਹਨ,
ਨਿਕਸ ਗੁਰੂ ਪੁਰ ਹਿਦੇ ਵਿਚਾਰਾ
ਕਿ ਨਗਰ ਤੋਂ ਬਾਹਰ ਨਿਕਲਦਿਆਂ ਹੀ ਵਿਚਾਰ ਆਇਆ
ਕਿਮ ਇਹ ਲਿਖਿਓ ਜਾਏ ਅਬ ਸਾਰਾ
ਸਾਰਾ ਕੋ ਪਾਵਨ ਸਰੂਪ ਕਿਵੇਂ ਲਿਖਿਆ ਜਾ ਸਕਦਾ
ਇੱਕ ਨਿਸਾ ਗੁਰ ਆਇਸ ਪਨੀ
ਕਹਿੰਦੇ ਇੱਕ ਰਾਤ ਰਹਿਣ ਘਰੇ
ਲਿਖਿਓ ਜਾਏ ਕਿ ਮੈਂ ਅਨਬਨੀ
ਮੈਂ ਕਿਵੇਂ ਲਿਖ ਸਕਦਾ ਇਹ ਵੀ ਨੀ ਹੋ ਸਕਦਾ
ਸਭ ਵਿਚਾਰ ਉਰ ਮੈਂ ਹੋਏ ਆਵਾ
ਮਨ ਦੇ ਵਿਚ ਵਿਚਾਰ ਆਇਆ
ਡੇਰਾ ਕਰੇ ਕੋਸ ਇੱਕ ਠਾਵਾ
ਇੱਕ ਖੋ ਦੀ ਦੂਰੀ ਤੇ ਜਾ ਕੇ ਉਤਾਰਾ ਕਰ ਲਿਆ
ਤਬੇ ਲਿਖਾਰੀ ਦੀਏ ਲਗਾਏ
ਵਕਤ ਫਿਰ ਲਿਖਾਰੀ ਲਿਖਣ ਵਾਸਤੇ ਲਾਉਣਾ ਕੀਤੇ
ਲਿਖੋ ਸ਼ਿਤਾਬੀ ਅਰ ਸਮੁਦਾਏ
ਭਾਈ ਛੇਤੀ ਬਾਣੀ ਲਿਖਣੀ ਤੇ ਲਿਖਣੀ ਵੀ ਸਾਰੀ ਹੈ
ਆਪਣ ਪੁਰੀ ਲਗ ਇੱਕ ਇੱਕ ਕੋਸ
ਇਸ ਤਰ੍ਹਾਂ ਆਪਣੇ ਨਗਰ ਤੱਕ ਜਾਣ ਦੇ ਲਈ ਇੱਕ ਕੋਹ ਦੀ ਦੂਰੀ ਤੇ ਹੀ ਉਤਰ ਜਾਂਦਾ ਹੈ
ਮੇਰਾ ਕਰਤ ਲਿਖਿਓ ਆਦੋਸ
ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਾਉਂਦਾ ਗਿਆ
ਇੱਕ ਨਿਸ ਬਸ ਕਰ ਨਿਜ ਕਰ ਮਾਓ
ਤੇ ਘਰੇ ਆਪਣੇ ਇੱਕ ਰਾਤ ਹੀ ਰਿਹਾ ਗੁਰੂ ਜੀ ਦਾ ਵਚਨ ਦੀ ਵੀ ਘਰੇ ਇੱਕ ਰਾਤ ਰਹਿਣਾ ਘਰੇ ਰਾਤ ਰਹਿਣਾ ਵੀ ਰਾਸਤੇ ਵਿੱਚ ਤਾਂ ਨੀ ਗੁਰੂ ਜੀ ਨੇ ਕਿਹਾ ਵੀ ਕਿੰਨੀਆਂ ਰਾਤਾਂ ਰਹਿਣੀਆਂ ਨੇ ਆਪਾਂ ਘਰੇ ਇੱਕੋ ਹੀ ਰਾਤ ਰਵਾਂਗੇ ਰਾਤਾਂ ਸਾਰੀਆਂ ਰਾਸਤੇ ਚ ਕੱਟਦਾ ਗਿਆ ਤੇ ਪਾਵਨ ਸਰੂਪ ਲਿਖਾ ਲਿਆ ਤੇ ਘਰੇ ਇੱਕੋ ਹੀ ਰਾਤ ਕੱਟੀ ਗੁਰੂ ਦਾ ਵਚਨ ਵੀ ਪਾਲ ਲਿਆ ਸੋ ਘਰੇ ਇੱਕੋ ਹੀ ਰਾਤ ਰਹਿੰਦਾ
ਹਟੇ ਕੋਸ ਇੱਕ ਡੇਰਾ ਰਾਓ
ਇਸੇ ਤਰ੍ਹਾਂ ਇੱਕ ਇੱਕ ਕੋਹ ਤੇ ਫਿਰ ਡੇਰਾ ਕਰਦਾ
ਇਸੀ ਪ੍ਰਕਾਰ ਸੁਦਾ ਸਰ ਆਏ
ਇਸੇ ਤਰ੍ਹਾਂ ਹੀ ਗਿਆ ਤੇ ਇਸੇ ਤਰ੍ਹਾਂ ਹੀ ਆਇਆ ਇੱਕ ਇੱਕ ਕੋਹ ਤੇ ਰੋਕੀ ਗਿਆ ਆਉਂਦੇ ਹੋਏ ਵੀ ਜਾਂਦੇ ਹੋਏ ਵੀ ਗੁਜਰਾਤ ਜਿਹੜਾ ਮਾਂਗਟ ਦਾ ਇਲਾਕਾ ਹੈ ਇਹ ਉਹ ਪਾਕਿਸਤਾਨ ਵਾਲੇ ਗੁਜਰਾਤ ਚ ਆਉਂਦਾ ਹੈ ਇਸ ਨੀ ਆਪਣੇ ਹੁਣ ਇੰਨੇ ਦੂਰ ਜਾਣਾ ਇੱਕ ਇੱਕ ਕੋਹ ਤੇ ਰੁਕਣਾ ਇਹ ਸਾਰੀ ਪਾਵਨ ਬਾਣੀ ਲਿਖਾ ਲਈ
ਆਵਤ ਜਾਤੇ ਸਰਬ ਲਿਖਾਏ
ਜਾਂਦਿਆਂ ਹੋਇਆ ਕੰਮ ਕਰ ਲਿਆ
ਨਿਤ ਸ਼ਬਦ ਲਿਖੇ ਅਧਿਕਾਰੀ
ਬਾਣੀ ਦੇ ਵਿਚ ਕੁਝ ਸ਼ਬਦ ਜਿਹੜੇ ਨੇ ਨਾ ਉਹ ਵੱਧ ਲਿਖੇ ਹੋਏ ਨੇ
ਆਏ ਪੁਨ ਸ਼੍ਰੀ ਗੁਰੇ ਅਗਵਾਈ
ਜਦੋਂ ਸਤਿਗੁਰਾਂ ਜੀ ਦੇ ਕੋਲ ਆਏ
ਜੁਗਲ ਗ੍ਰੰਥ ਸਾਹਿਬ ਧਰ ਦੀਨੀ
ਇੱਕ ਲੈ ਕੇ ਗਿਆ ਸੀ ਪਾਵਨ ਸਰੂਪ ਤੇ ਅੱਗੇ ਦੋ ਰੱਖੇ
ਅਧਿਕ ਜੋਤੇ ਸੁਨਾਵਨ ਕੀਨੀ
ਜੋ ਜਾਣਾ ਸੀ ਸ਼ਬਦ ਉਹ ਦੱਸਣਾ ਕੀਤੇ
ਇੱਕ ਅਰ ਸੁਨ ਸ਼੍ਰੀ ਮੁਖਪੁਰ ਮਾਇਓ
ਸਤਿਗੁਰਾਂ ਜੀ ਨੇ ਵੇਖਿਆ ਤੇ ਸੁਣਿਆ ਤੇ ਕਹਿਣ ਲੱਗੇ
ਲਿਖ ਕਰ ਅਧਿਕ ਜਿਤੋ ਤੁਮ ਪਾਇਓ
ਭਾਈ ਇਸ ਪਾਵਨ ਸਰੂਪ ਦੇ ਵਿਚ ਸ਼ਬਦ ਵੱਧ ਲਿਖੇ ਨੇ
ਕਿਸੀ ਬੀੜ ਮੈਂ ਰੱਖੋ ਲਿਖਵਾਓ
ਉਹ ਕਹਿੰਦੇ ਵੀ ਹੁਣ ਇਸੇ ਵਿਚ ਰਹਿਣੇ ਚਾਹੀਦੇ ਨੇ ਉਹ ਸ਼ਬਦ ਹੋਰ ਨੀ ਅੱਗੇ ਲਿਖਾਉਣੇ ਜੋ ਲਿਖੇ ਹੋਏ ਨੇ ਇੱਥੇ ਹੀ ਰਹਿਣ ਦਿਓ
ਮੈਂ ਇਸ ਗ੍ਰੰਥ ਵਿਖੇ ਸੋ ਪਾਵੋ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋ ਪਾਵਨ ਸਵਾਰਾ ਅਸੀਂ ਤਿਆਰ ਕਰਵਾਇਆ ਉਹਦੇ ਵਿਚ ਨਹੀਂ ਲਿਖਣੇ ਇਹ
ਜਾਂ ਤੇ ਭਾਈ ਬੀੜ ਦੁਆ ਗ੍ਰੰਥ
ਇਸ ਤਰ੍ਹਾਂ ਫਿਰ ਦੋ ਪਾਵਨ ਸਰੂਪ ਹੋਂਦ ਵਿਚ ਆਏ ਤੇ ਜਿਹਨੂੰ ਸਤਿਗੁਰਾਂ ਜੀ ਨੇ ਕਿਹਾ ਵੀ ਖਾਰੀ ਬੀੜ ਉਹਨੂੰ ਪੰਥ ਦੇ ਅੰਦਰ ਖਾਰੀ ਬੀੜ ਕਰਕੇ ਕਿਹਾ ਜਾਂਦਾ ਖਾਰੀ ਦਾ ਭਾਵ ਹੈ ਵੀ ਉਹਦੇ ਵਿਚ ਵਾਧੂ ਦੇ ਸ਼ਬਦ ਜਿਹੜੇ ਮਿਲਾਤੇ ਨਾ ਗੁਰੂ ਜੀ ਦੀ ਮਰਜ਼ੀ ਦੇ ਖਿਲਾਫ ਉਹ ਪ੍ਰਮਾਣਿਤ ਨਹੀਂ ਹੈ ਖਾਰੀ ਬੀੜ ਇਸ ਤਰ੍ਹਾਂ ਦੋ ਪਾਵਨ ਸਰੂਪ ਬਣੇ
ਲਿਖਤ ਪੜਤ ਸ਼੍ਰੀ ਸਤਿਗੁਰ ਪੰਥ
ਗੁਰੂ ਦਾ ਪੰਥ ਦੋਵਾਂ ਨੂੰ ਹੀ ਪੜਦਾ ਹੈ
ਸੁਨਤ ਪਟਤ ਜਿਤ ਹਿਰਦੇ ਬਸਾਈ
ਜਿਹੜੇ ਭਾਈ ਸਤਿਗੁਰਾਂ ਜੀ ਦੀ ਬਾਣੀ ਨੂੰ ਪੜਦੇ ਨੇ ਤੇ ਸੁਣ ਕੇ ਪੜ ਕੇ ਫਿਰ ਹਿਰਦੇ ਵਿਚ ਵਸਾ ਲੈਂਦੇ ਹਨ
ਬਿਨ ਪਰ ਤਵ ਪੁਨ ਪੁਨ ਬਲ ਜਾਈ
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਉਹਨਾਂ ਤੋਂ ਵਾਰ ਵਾਰ ਸਦਕੇ ਜਾਂਦਾ ਕੁਰਬਾਨ ਜਾਂਦਾ ਜਿਹੜੇ ਵੀ ਸਿੱਖ ਸਤਿਗੁਰਾਂ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸੁਣ ਕੇ ਹਿਰਦੇ ਚ ਵਸਾਉਣ ਵਾਲੇ ਹਨ, ਦੋਹਰਾ
ਕਿਤਕ ਕਹਿਤੇ ਗ੍ਰੰਥ ਕੋ ਜਿਲਤ ਬੰਧਾਵਨ ਕਾਜ।
ਵਿਚਾਰ ਇਹ ਵੀ ਹੈ ਕਿ ਇਸ ਪਾਵਨ ਸਰੂਪ ਨੂੰ ਜਿਲਤ ਬਣਾਉਣ ਵਾਸਤੇ
ਜੋ ਲਵਪੁਰ ਨਗਰ ਕੋ ਗੁਰੂ ਗਰੀਬ ਨਿਵਾਜ,
ਸਤਿਗੁਰਾਂ ਜੀ ਨੇ ਪਾਵਨ ਸਰੂਪ ਲਾਹੌਰ ਭੇਜੇ ਸਨ ਜਿਲਤ ਵਧਾਉਣ ਦੇ ਲਈ।
ਮੈਂ ਆਵਤ ਜਾਤੇ ਲਿਖੋ ਬੰਨੋ ਗ੍ਰੰਥ ਦਿੱਤੀਏ।
ਭਾਈ ਬੰਨੋ ਨੇ ਜਿਲਦ ਬਣਾਉਣ ਜਦੋਂ ਗਿਆ ਤੇ ਆਉਣ ਜਾਣ ਦੇ ਵਿਚ ਲਿਖਿਆ ਲਿਖਵਾਇਆ ਸੀ ਪਾਵਨ ਸਰੂਪ।
ਮਹਿਮਾ ਸ਼੍ਰੀ ਸਤਿਗੁਰ ਕੀ ਸਭ ਵਿਦੋਤਮ ਕੀਏ।
ਭਾਈ ਸਾਹਿਬ ਕਹਿੰਦੇ ਵੀ ਚਾਹੇ ਲਾਹੌਰ ਗਿਆ ਵੀ ਚਾਹੇ ਉਹ ਮੰਗਟ ਗਿਆ, ਆਪਾਂ ਤਾਂ ਸਤਿਗੁਰਾਂ ਜੀ ਦੀ ਮਹਿਮਾ ਨੂੰ ਲੈਣਾ ਹੈ। ਸਾਡਾ ਇਹਦੇ ਨਾਲ ਕੋਈ ਤਵਲਕ ਨੀ ਵੀ ਲਾਹੌਰ ਗਿਆ ਕਿ ਉਹ ਮੰਗਟ ਗਿਆ, ਆਪਾਂ ਗੁਰੂ ਜੀ ਦੀ ਮਹਿਮਾ ਨੂੰ ਮਾਣਨਾ, ਕਿਉਂਕਿ ਭਾਵਨਾ ਜਿਹੜੀ ਹੈ ਉਹ ਸਮੇਂ ਤੋਂ ਸਥਾਨਾਂ ਤੋਂ ਪਰੇ ਹੋਇਆ ਕਰਦੀ ਹੈ, ਜੁੜੀ ਨੀ ਹੋਇਆ ਕਰਦੀ ਵੀ ਐ ਹੋਇਆ, ਤਰੀਕਾਂ ਦਾ ਕੋਈ ਚੱਕਰ ਨੀ ਹੁੰਦਾ ਵੀ ਆਹੀ ਤਰੀਕ ਹੈ ਜੀ, ਨਾ ਭਾਵਨਾ ਇਹਨਾਂ ਗੱਲਾਂ ਤੋਂ ਪਰੇ ਹੈ, ਇਤਿਹਾਸਕ ਪੱਖ ਤੋਂ ਪਰੇ ਹੈ ਭਾਵਨਾ। ਸਾਰੇ ਵਿਦਵਾਨਾਂ ਨੇ ਇਹ ਗੱਲ ਕਹੀ ਵੀ ਜੋ ਭਾਈ ਪਰੰਪਰਾ ਬਣੀ ਹੋਈ ਹੈ ਉਸ ਨੂੰ ਆਪਾਂ ਨੂੰ ਕੀੜੇ ਮੱਥੇ ਮੰਨਣਾ ਪੈਣਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋ ਵੀ ਪਰੰਪਰਾ ਕਿਤੇ ਦੀ ਵੀ ਬਣੀ ਆ ਰਹੀ ਹੈ ਬਸ ਉਹ ਠੀਕ ਆ, ਉਹਦੇ ਤੇ ਕਿੰਤੂ ਪਰੰਤੂ ਕਰਨਾ ਠੀਕ ਨੀ ਹੋਇਆ ਕਰਦਾ, ਸਤ ਕਰਕੇ ਮੰਨ ਲਓ ਉਹਨੂੰ, ਪਰੰਪਰਾ ਮਹਾਨ ਹੈ। ਭਾਈ ਸਾਹਿਬ ਜੀ ਕਹਿੰਦੇ ਵੀ ਆਪਾਂ ਇਸ ਪਾਸੇ ਨੀ ਜਾਣਾ ਵੀ ਲਾਹੌਰ ਗਏ ਕਿ ਮੰਗਟ ਗਏ, ਆਪਣਾ ਭਾਵ ਤਾਂ ਗੁਰੂ ਦੀ ਮਹਿਮਾ ਨਾਲ ਸੁਣ ਕੇ ਮਨ ਚ ਬਸਾਣਾ ਹੈ।
ਸਵਈਆ ਸੰਮਤ ਸੋਲੈ ਸੈ ਇਕ ਸਾਠ,
ਵਿਕਰਮੀ ਸੰਮਤ 1661,
ਭਾਦਵ ਕੀ ਸੁਧ ਏਕਮ ਜਾਨੋ,
ਭਾਦਰੋਂ ਸੁਧੀ ਏਕਮ ਜਾਨਣਾ ਕਰੋ,
ਗ੍ਰੰਥ ਸਮਾਪਤ ਸ਼੍ਰੀ ਗੁਰ ਕੀਨ।
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਾਏ ਉਹ ਇਸ ਦਿਨ ਸਮਾਪਤ ਹੁੰਦੇ ਹਨ।
ਮਾ ਉਤਸ਼ਾਹ ਗੁਰੂ ਕਰ ਠਾਨੋ,
ਬਹੁਤ ਵੱਡਾ ਉਤਸ਼ਾਹ ਮਨਾ ਹੋ ਸੀ ਗੁਰਸਿੱਖਾਂ ਦੇ ਵਿਚ ਗੁਰੂ ਘਰ ਦੇ ਵਿਚ,
ਸੰਗਤ ਦੇਸ਼ ਵਿਦੇਸ਼ਨ ਕੀ,
ਕਿਉਂਕਿ ਦੇਸਾਂ ਵਿਦੇਸਾਂ ਤੋਂ ਸੰਗਤਾਂ ਆਈਆਂ ਹੋਈਆਂ ਹਨ।
ਸੁਣ ਕੇ ਮਨ ਆਨੰਦ ਧੀਰਗ ਮਾਨੋ,
ਜਿਹੜਾ ਵੀ ਸੁਣਦਾ ਉਹਨੂੰ ਬਹੁਤ ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਇਕ ਨਿਆਵਤ ਭਾਉ ਵਧਾਵਤ,
ਸਾਰੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਦਰਸ਼ਨ ਜਿਹੜਾ ਹੈ ਉਹ ਭਾਵਨਾ ਨੂੰ ਵਧਾਉਂਦਾ ਹੈ।
ਉਹ ਲਿਖਵਾਵਨ ਉਹ ਹਿਤਵਾਨੋ,
ਕੋਈ ਲਿਖਾਉਣ ਵਾਲੇ ਕੋਈ ਹਿਤ ਕਰਨ ਵਾਲੇ ਹਨ।
ਬੰਨੋ ਆਦਿਕ ਸਿੱਖ ਸੰਗਤ,
ਭਾਈ ਬੰਨੋ ਵਰਗੇ ਜਿਹੜੇ ਮਾਂਗਟ ਤੋਂ ਸੰਗਤਾਂ ਲੈ ਕੇ ਪਹੁੰਚੇ,
ਸ੍ਰੀ ਗੁਰ ਬੈਠ ਦੀਵਾਨ ਲਗਾਇਓ,
ਪਾਤਸ਼ਾਹ ਜੀ ਦਾ ਪਾਵਨ ਦਰਬਾਰ ਸਜਿਆ ਹੈ,
ਸ੍ਰੀ ਹਰਗੋਬਿੰਦ ਪਾਸ ਬਿਰਾਜਤ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੋਲ ਹਨ ਗੁਰੂ ਅਰਜਨ ਦੇਵ ਜੀ ਦੇ,
ਚੰਦ ਮਨੋ ਪਰਿਵਾਰ ਸੁਹਾਇਓ,
ਚੰਦ ਦੇ ਆਲੇ ਦੁਆਲੇ ਮਾਨੋ ਪਰਿਵਾਰ ਸੋਭਨੀਕ ਹੋ ਰਿਹਾ ਹੈ,
ਸੀਖ ਲਗੇ ਸਭ ਕੋ ਤਬ ਦੇਵਨ,
ਜਦੋਂ ਸਾਰੀਆਂ ਸੰਗਤਾਂ ਕੇ ਗੁਰੂ ਕੇ ਦਰਬਾਰ ਦੇ ਵਿਚ ਟਿਕ ਜਾਂਦੀਆਂ ਨੇ ਸਜ ਜਾਂਦੀਆਂ ਹਨ, ਇਹ ਸਤਿਗੁਰੂ ਜੀ ਸਿੱਖਿਆ ਦੇਣ ਲੱਗੇ ਨੇ,
ਸ੍ਰੀ ਪਰਿਉ ਬਚਿਓ ਫੁਰਮਾਇਓ,
ਮੁਕਤ ਕਰਨ ਵਾਲੇ ਬਚਨ ਸਤਿਗੁਰਾਂ ਜੀ ਨੇ ਇਸ ਤਰ੍ਹਾਂ ਕਹੇ,
ਗ੍ਰੰਥ ਜਹਾਜ ਸੁਖੋ ਜਲ ਕੋ।
ਸਤਿਗੁਰੂ ਜੀ ਕਹਿੰਦੇ ਭਾਈ ਇਹ ਜੋ ਪਾਵਨ ਸਰੂਪ ਤਿਆਰ ਹੋਇਆ, ਇਤਿਹਾਸ ਵਿਚ ਬਚਨ ਆਉਂਦੇ ਨੇ ਵੀ ਸਤਿਗੁਰਾਂ ਜੀ ਨੇ ਪੋਥੀ ਸਾਹਿਬ ਕਿਹਾ, ਬਾਣੀ ਕਹਿ ਰਹੀ ਹੈ ਵੀ ਪੋਥੀ ਪਰਮੇਸ਼ਰ ਕਾ ਥਾਨ ਤੇ ਆਕਾਰ ਵੱਡਾ ਹੋਣ ਕਰਕੇ ਸ੍ਰੀ ਪੋਥਾ ਸਾਹਿਬ ਵੀ ਕਹਿੰਦੇ, ਦੋਵੇਂ ਸ਼ਬਦ ਆਉਂਦੇ, ਆਕਾਰ ਵੱਡਾ ਹੋਣ ਕਰਕੇ ਸ੍ਰੀ ਪੋਥਾ ਸਾਹਿਬ ਵੀ ਕਹਿੰਦੇ। ਜੋ ਪੜ੍ਹਨ ਵਿੱਚ ਆਵੇ ਉਹਨੂੰ ਆਪਾਂ ਸ੍ਰੀ ਗ੍ਰੰਥ ਸਾਹਿਬ ਤਾਂ ਕਹਿੰਦੇ ਹੀ ਹੈ, ਗ੍ਰੰਥ ਪੜ੍ਹਨ ਦੇ ਲਈ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਜੇ ਜੋ ਇਹ ਪੋਥੀ ਸਾਹਿਬ ਹੈ, ਬਾਣੀ ਦੇ ਮੁਤਾਬਕ ਇਹ ਜੋ ਪੋਥੀ ਸਾਹਿਬ ਹੈ,
ਪਰ ਜਾਤ ਸੁਖੀ ਨ ਜਿਨੀ ਚਿਤ ਲਾਇਓ,
ਇਹ ਭਾਈ ਪਰਮਾਤਮਾ ਦੇ ਥਾਂ ਤੇ ਹੈ, ਪਰਮਾਤਮਾ ਜੋ ਅੱਖਾਂ ਦੇ ਵੇਖਣ ਦਾ ਵਿਸ਼ਾ ਨਹੀਂ ਹੈ, ਅਦ੍ਰਿਸ਼ ਹੈ ਤੇ ਥਾਂ ਤੇ ਜਿਹਨੂੰ ਬਿਠਾਇਆ ਜਾਂਦਾ ਉਹਨੂੰ ਪੂਰੇ ਅਧਿਕਾਰ ਹੁੰਦੇ ਨੇ, ਜਿਹਨੂੰ ਵੀ ਆਪਾਂ ਥਾਂ ਤੇ ਬਿਠਾਵਾਂਗੇ ਉਹਨੂੰ ਪੂਰੇ ਅਧਿਕਾਰ ਦੇਣੇ ਪੈਣਗੇ ਵੀ ਮੇਰੇ ਆਲੇ ਤੈਨੂੰ ਸਾਰੇ ਅਧਿਕਾਰ ਨੇ, ਜੋ ਇਸ ਸੀਟ ਤੇ ਬੈਠ ਕੇ ਮੈਂ ਕਰ ਸਕਦਾ ਤੂੰ ਸਾਰਾ ਕੁਝ ਕਰ ਸਕਦਾ, ਪੂਰੇ ਅਧਿਕਾਰ ਹੋਣੇ। ਤੇ ਸਤਿਗੁਰੂ ਜੀ ਕਹਿੰਦੇ ਵੀ ਹੁਣ ਇਹ ਪੋਥੀ ਸਾਹਿਬ ਪਰਮਾਤਮਾ ਦੇ ਥਾਂ ਤੇ ਹੈ, ਹੁਣ ਪਰਮਾਤਮਾ ਵਿਅਕਤੀ ਨਹੀਂ ਹੈ, ਸਰੀਰ ਨਹੀਂ ਹੈ, ਬਸ ਇੱਕੋ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਵਚਨ ਹੈ, ਜਿਹੜੇ ਫਿਰ ਸਰੀਰਾਂ ਨੂੰ ਮੰਨਣ ਵਾਲੇ ਨੇ ਉਹਨੇ ਉੱਤੇ ਪਾਣੀ ਫੇਰ ਦਿੰਦਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿਧਾਂਤ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵੀ ਸ਼ਬਦ ਗੁਰੂ ਸੂਰਤ ਧੁਨ ਚੇਲਾ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰ ਨੂੰ ਵੀ ਅਹਿਮੀਅਤ ਨਹੀਂ ਦਿੱਤੀ, ਕਿਉਂਕਿ ਜੇ ਗੁਰੂ ਜੀ ਆਪਣੀ ਅਹਿਮੀਅਤ ਦਿੰਦੇ ਸਰੀਰ ਨੂੰ ਤਾਂ ਉਹ ਆਪਣੀ ਪਛਾਣ ਦੱਸਦੇ। ਉਹ ਹਮੇਸ਼ਾ ਕਹਿੰਦੇ ਜਦੋਂ ਕੋਈ ਪੁੱਛਦਾ ਵੀ ਆਪ ਜੀ ਬਾਰੇ ਦੱਸੋ ਤਾਂ ਕਹਿੰਦੇ ਭਾਈ ਪੰਜਾਂ ਤੱਤਾਂ ਦੇ ਤੁਸੀਂ ਹੋ, ਪੰਜਾਂ ਤੱਤਾਂ ਦਾ ਮੈਂ ਹੈ, ਤੇਰੇ ਵਿੱਚ ਵੀ ਪਰਮਾਤਮਾ ਦੀ ਆਤਮਾ ਜੋਤ ਹੈ ਤੇ ਮੇਰੇ ਵਿੱਚ ਵੀ ਜੋਤ ਹੈ, ਕੋਈ ਫਰਕ ਤਾਂ ਹੈ ਨਹੀਂ, ਦੱਸਣ ਵਾਲੀ ਗੱਲ ਨਹੀਂ ਹੈ। ਅਹਿਮੀਅਤ ਨਹੀਂ ਸਤਿਗੁਰਾਂ ਜੀ ਨੇ ਆਪਣੀ ਦੱਸਣਾ ਕੀਤੀ, ਅਹਿਮੀਅਤ ਜਿਹੜੀ ਉਹ ਸ਼ਬਦ ਦੀ ਦੱਸੀ, ਜਿੱਥੇ ਕਿੱਥੇ ਜਿਹਨੂੰ ਵੀ ਗੁਰੂ ਜੀ ਨੇ ਸਮਝਾਇਆ ਉਹਨੂੰ ਆਪਣੀਆਂ ਗੱਲਾਂ ਬਾਤਾਂ ਨਾਲ ਨਹੀਂ ਸਮਝਾਇਆ, ਆਪਣੇ ਗਿਆਨ ਨਾਲ ਨਹੀਂ ਸਮਝਾਇਆ, ਜਿਹੜਾ ਦੁਨਿਆਵੀ ਗਿਆਨ ਹੁੰਦਾ ਹਰੇਕ ਨੂੰ ਸਤਿਗੁਰਾਂ ਜੀ ਨੇ ਨਿਰੰਕਾਰੀ ਬਾਣੀ ਰਾਹੀਂ ਸਮਝਾਉਣਾ ਕੀਤਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਣੀ ਰਾਹੀਂ, ਆਪਣੇ ਗਿਆਨ ਦੁਆਰਾ ਨਹੀਂ, ਵੀ ਜਿਹੜਾ ਮਨੁੱਖੀ ਤਲ ਤੇ ਹੁੰਦਾ ਨਹੀਂ, ਨਿਰੰਕਾਰੀ ਹਰ ਇੱਕ ਨੂੰ ਸ਼ਬਦ ਰਾਹੀਂ ਸਮਝਾਇਆ ਸਤਿਗੁਰਾਂ ਜੀ ਨੇ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਹੀ ਸ਼ਬਦ ਨੂੰ ਅਹਿਮੀਅਤ ਦਿੱਤੀ ਹੈ। ਹੁਣ ਦੇਖੋ ਜਦੋਂ ਅਸੀਂ ਵੇਖਦੇ ਹਾਂ 1469 ਤੋਂ ਲੈ ਕੇ 1539 ਤੱਕ ਦਾ ਸਮਾਂ, ਤਾਂ ਉਸ ਸਮੇਂ ਦੇ ਵਿੱਚ ਚਾਰ ਗੁਰੂ ਨੇ, 1504 ਦੇ ਵਿੱਚ ਭਾਈ ਲਹਿਣਾ ਜੀ ਦਾ ਆਗਮਨ ਹੋਇਆ ਗੁਰੂ ਅੰਗਦ ਦੇਵ ਜੀ ਦਾ, 1479 ਦੇ ਵਿੱਚ ਗੁਰੂ ਅਮਰਦਾਸ ਜੀ ਦਾ, 1534 ਦੇ ਵਿੱਚ ਗੁਰੂ ਰਾਮਦਾਸ ਜੀ ਦਾ ਆਗਮਨ ਹੈ। ਹੁਣ 1469 ਤੋਂ ਲੈ ਕੇ 1545 ਤੱਕ ਚਾਰ ਗੁਰੂ ਬੈਠੇ ਹੈ, ਪਰ ਚਾਰ ਗੁਰੂ ਤਾਂ ਨਹੀਂ 39 ਤੱਕ ਬਣੇ। ਜਦੋਂ ਜੋਤ, ਜਦੋਂ ਸ਼ਬਦ ਭਾਈ ਲਹਿਣਾ ਜੀ ਦੇ ਅੰਦਰ ਟੀਕਿਆ ਤੇ ਉਹ ਗੁਰੂ ਅੰਗਦ ਦੇਵ ਜੀ ਬਣੇ। ਗੁਰੂ ਨਾਨਕ ਸਾਹਿਬ ਜੀ ਨੇ ਜੋਤ ਰੱਖੀ ਤੇ ਉਹ ਗੁਰੂ ਅੰਗਦ ਦੇਵ ਜੀ ਬਣੇ। ਉਹਨਾਂ ਤੋਂ ਬਾਅਦ ਫਿਰ ਜੋਤ ਬਾਬਾ ਅਮਰਦਾਸ ਜੀ ਦੇ ਅੰਦਰ ਟਿਕਦੀ ਹੈ, ਉਹ ਫਿਰ ਸਤਿਗੁਰੂ ਅਮਰਦਾਸ ਜੀ ਬਣੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਹਵੇ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋਤ ਰੱਖੀ ਭਾਈ ਜੇਠਾ ਜੀ ਦੇ ਵਿੱਚ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਹੁਣ ਸਰੀਰ ਨੂੰ ਤਾਂ ਗੁਰੂ ਨੀ ਮੰਨਿਆ ਗੁਰੂਆਂ ਨੇ, ਸ਼ਬਦ ਨੂੰ ਗੁਰੂ ਮੰਨਿਆ, ਜੋਤ ਨੂੰ ਗੁਰੂ ਮੰਨਿਆ। ਤੇ ਸ਼ਬਦ ਦੀ ਅਹਿਮੀਅਤ ਹੈ, ਉਹੇ ਉਸੇ ਸ਼ਬਦ ਦੀ ਜਿਹੜੀ ਵਡਿਆਈ ਹੈ ਮਹਿਮਾ, ਉਹਨੂੰ ਸ਼ਬਦ ਦੇ ਰਾਹੀਂ ਹੀ ਵਿਖਿਆਨ ਕੀਤਾ। ਸਾਰੀ ਸਤਿਗੁਰਾਂ ਜੀ ਦੀ ਬਾਣੀ ਜਿਹੜੀ ਹੈ ਉਹ ਸ਼ਬਦ ਦਾ ਹੀ ਵਿਸਤਾਰ ਕਰਕੇ ਸਮਝਾਉਂਦੀ ਹੈ ਸਾਰੀ ਬਾਣੀ। ਕਲਗੀਧਰ ਪਾਤਸ਼ਾਹ ਜੀ ਨੇ ਸਰਗੁਣ ਦਾ ਦਸਮ ਗ੍ਰੰਥ ਦੇ ਵਿੱਚ ਵਿਸਤਾਰ ਕੀਤਾ ਬਹੁਤ ਵੱਡਾ। ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਸੂਖਮ ਰੂਪ ਦੇ ਵਿੱਚ ਇਸ਼ਾਰੇ ਮਾਤਰ, ਤੇ ਫਿਰ ਉਹਨੂੰ ਖੋਲ ਕੇ ਉਹਦੇ ਚ ਸਮਝਾਉਣਾ ਕੀਤਾ ਵੀ ਜਿਹੜੀਆਂ ਗੱਲਾਂ ਨਹੀਂ ਸਮਝਿਆ ਉਹ ਚੰਗੀ ਤਰ੍ਹਾਂ ਸਮਝ ਲਓ ਬਾਈ ਦੇ। ਤੇ ਸ਼ਬਦ ਦੀ ਵਿਆਖਿਆ ਸ਼ਬਦ ਰਾਹੀਂ ਹੀ ਹੁੰਦੀ ਹੈ ਤੇ ਸ਼ਬਦ ਹੀ ਸ਼ਬਦ ਨੂੰ ਪ੍ਰਗਟ ਕਰਦਾ, ਜਿਵੇਂ ਪਾਣੀ ਪਾਣੀ ਨੂੰ ਪ੍ਰਗਟ ਕਰਦਾ ਇਸੇ ਤਰ੍ਹਾਂ ਹੀ ਸ਼ਬਦ ਸ਼ਬਦ ਨੂੰ ਪ੍ਰਗਟ ਕਰਦਾ ਹੈ। ਇਹ ਸਤਿਗੁਰਾਂ ਜੀ ਦੀ ਬਾਣੀ ਸਾਡੇ ਅੰਦਰਲੇ ਸ਼ਬਦ ਨੂੰ ਪ੍ਰਗਟ ਕਰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣ ਲੱਗੇ,
ਗ੍ਰੰਥ ਜਹਾਜ ਸੁਪੋਜਲ ਕੋ।
ਸਤਿਗੁਰੂ ਜੀ ਕਹਿੰਦੇ ਵੀ ਸੰਸਾਰ ਜਿਹੜਾ ਉਹ ਸਮੁੰਦਰ ਹੈ, ਇਸ ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਕਰ ਜਾਤ ਸੁਖੀਨ ਜਿਨੀ ਚਿਤ ਲਾਇਓ।
ਇਹ ਜਹਾਜ ਹੈ ਭਾਈ, ਦੇਖੋ ਤੈਰ ਹਰ ਇੱਕ ਨੀ ਸਕਦਾ, ਛਾਲ ਹਰੇਕ ਨੀ ਮਾਰ ਸਕਦਾ। ਤੇ ਜੇ ਕੋਈ ਪੁਲ ਬਣਾ ਤਿਆ ਕਿਸੇ ਦੇ ਪੁਲ ਤੇ ਵੀ ਜਿਹਦੀਆਂ ਲੱਤਾਂ ਨੇ ਉਹ ਨੀ ਜਾ ਸਕਦਾ, ਪਰ ਜਿਹੜਾ ਜਹਾਜ ਹੈ ਉਹਦੇ ਵਿੱਚ ਹਰ ਇੱਕ ਬੈਠ ਕੇ ਪਾਰ ਹੋ ਸਕਦਾ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਸੰਸਾਰ ਸਮੁੰਦਰ ਦੇ ਵਿੱਚ ਸ਼ਬਦ ਰੂਪ ਜਹਾਜ ਪਾਇਆ ਭਾਈ, ਤੇ ਇਹਦੇ ਰਾਹੀਂ ਹੁਣ ਸੌਖਾ ਹੋ ਜਾਏਗਾ ਪਾਰ ਹੋਣਾ।
ਸ੍ਰੀ ਗੁਰ ਕੇਰ ਸਰੀਰ ਜੋ,
ਇਹ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸਤਿਗੁਰਾਂ ਜੀ ਦੇ ਸਰੀਰ ਹੁੰਦੇ ਹਨ,
ਸਭ ਥਾਨ ਸਮੇ ਸਭ ਨਾ ਦਰਸੇ ਹੈ,
ਉਹ ਇੱਕੋ ਸਮੇ ਸਾਰੀਆਂ ਥਾਵਾਂ ਤੇ ਸੰਗਤਾਂ ਦਰਸ਼ਨ ਨਹੀਂ ਕਰ ਸਕਦੀ, ਕਿਉਂਕਿ ਸਰੀਰ ਨੇ ਤਾਂ ਇੱਕੇ ਥਾਂ ਤੇ ਰਹਿਣਾ। ਸਾਰੀਆਂ ਥਾਵਾਂ ਤੇ ਸਰੀਰ ਇੱਕੋ ਸਮੇਂ ਨਹੀਂ ਹਾਜ਼ਰ ਹੋ ਸਕਦਾ।
ਗ੍ਰੰਥ ਰਿਦਾ ਗੁਰ ਕੋ ਇਹ ਜਾਨੋ,
ਜਿਹੜੀ ਸਤਿਗੁਰਾਂ ਜੀ ਦੀ ਬਾਣੀ ਹੈ ਨਾ, ਇਹ ਸਤਿਗੁਰਾਂ ਜੀ ਦਾ ਹਿਰਦੇ, ਬਾਣੀ ਗੁਰੂ ਦੇ ਹਿਰਦੇ ਵਿੱਚੋਂ ਪ੍ਰਗਟ ਹੁੰਦੀ ਹੈ ਤੇ ਸਿੱਖ ਦੇ ਹਿਰਦੇ ਦੇ ਵਿੱਚ ਟਿਕਦੀ ਹੈ। ਜਿੱਥੋਂ ਪੈਦਾ ਹੁੰਦੀ ਹੈ ਉਥੋਂ ਟਿਕਦੀ ਹੈ। ਗੁਰੂ ਦੇ ਹਿਰਦੇ ਤੋਂ ਬਾਣੀ ਪ੍ਰਗਟ ਹੋਈ ਤੇ ਪੜਨ ਵਾਲੇ ਦੇ ਹਿਰਦੇ ਵਿੱਚ ਟਿਕਦੀ ਹੈ। ਇਹ ਜਿੱਥੋਂ ਪੈਦਾ ਹੁੰਦੀ ਉਥੇ ਟਿਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪਾਵਨ ਸਰੂਪ, ਇਹ ਭਾਈ ਗੁਰੂ ਦਾ ਹਿਰਦਾ ਜਾਨਣਾ ਕਰੋ।
ਉੱਤਮ ਹੈ ਸਭ ਕਾਲ ਰਹੇ ਹੈ,
ਉੱਤਮ ਹੈ ਤੇ ਹਰ ਵਕਤ ਸਾਰੀਆਂ ਥਾਵਾਂ ਤੇ ਰਹਿਣਗੇ।
ਮੇਰੇ ਸਰੂਪ ਤੇ ਯਾਤੇ ਹੈ ਦੀਰਗ।
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਵੀ ਸ਼ਬਦ ਜਿਹੜਾ ਨਾ ਉਹ ਸਾਡੇ ਵੀ ਸਰੀਰ ਦੇ ਨਾਲੋਂ ਮਹਾਨ ਹੈ, ਉੱਤਮ ਹੈ, ਉੱਚਾ ਹੈ, ਵੱਡਾ ਹੈ।
ਸਾਹਿਬ ਜਾਨ ਅਦਾਇਬ ਕਹਿ।
ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਅਸੀਂ ਕਹਿੰਦੇ ਵੀ ਸਾਡੇ ਮਾਲਕ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਆਂ ਦੇ ਗੁਰੂ ਵੀ ਕਿਹਾ ਜਾਂਦਾ, ਗੁਰੂਆਂ ਦੇ ਗੁਰੂ, ਕਿਉਂਕਿ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ, ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਦਿੰਦੇ ਆ, ਉਹ ਦਸਵੇਂ ਪਾਤਸ਼ਾਹ ਨੇ, ਤੇ ਉਹੀ ਜੋਤ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਫਿਰ ਤਾਂ ਕਹਿੰਦੇ ਵੀ ਦਸੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਤਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂਆਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂਆਂ ਦੇ ਗੁਰੂ। ਪਾਤਸ਼ਾਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਸਾਹਿਬ ਆਪਣਾ ਮਾਲਕ ਮੰਨਦੇ ਆ, ਆਪਣੇ ਤੋਂ ਵੱਡਾ ਮੰਨਦੇ ਆ, ਤੇ ਮੰਨ ਨਹੀਂ ਰਹੇ। ਅਸੀਂ ਨਾਲ ਅਦਬ ਵੀ ਕਰ ਰਹੇ ਹਾਂ। ਆਪਣੇ ਤੋਂ ਵੱਧ ਅਦਬ ਸਤਿਕਾਰ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਬਦ ਨੂੰ ਹੈ। ਦੇਖੋ ਕਿਵੇਂ ਸ਼ਬਦ ਨੂੰ ਸਮਝ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਇਕੱਤਰ ਕੀਤੀ, ਭਾਈ ਲਹਿਣਾ ਜੀ ਦੇ ਕੋਲ ਆਈ, ਭਾਈ ਲਹਿਣਾ ਜੀ ਤੋਂ ਫਿਰ ਬਾਬਾ ਅਮਰਦਾਸ ਜੀ ਦੇ ਕੋਲ ਆਈ, ਤੇ ਗੁਰੂ ਰਾਮਦਾਸ ਜੀ ਨੇ ਜਦੋਂ ਗੁਰਿਆਈ ਮਿਲੀ ਤੇ ਫਿਰ ਪਿਰਥੀ ਚੰਦ ਨੇ ਝਗੜਾ ਕਰ ਲਿਆ ਸੀ ਨਾ, ਤਾਂ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਵੀ ਤੁਸੀਂ ਬਾਣੀ ਇੱਥੇ ਹੀ ਸੰਭਾਲ ਕੇ ਰੱਖੋ, ਤੇ ਜਦੋਂ ਲੋੜ ਪਈ ਤੇ ਗੁਰੂ ਅਰਜਨ ਦੇਵ ਜੀ ਆ ਕੇ ਲੈ ਜਾਣਗੇ। ਪਿਰਥੀ ਚੰਦ ਝਗੜਾ ਕਰ ਰਿਹਾ ਸੀ, ਝਗੜੇ ਦੇ ਕਾਰਨ ਫਿਰ ਉਹ ਪੋਥੀਆਂ ਜਿਹੜੀਆਂ ਨੇ ਉਹ ਬਾਬਾ ਮੋਹਨ ਜੀ ਨੇ ਸਤਿਕਾਰ ਦੇ ਸਹਿਤ ਚੁਬਾਰਾ ਸਾਹਿਬ ਦੇ ਵਿਚ ਰੱਖੀ, ਕਿੱਥੇ? ਉੱਥੇ ਹੀ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਆਰਾਮ ਕਰਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਰੱਖਿਆ, ਚੁਬਾਰਾ ਸਾਹਿਬ ਦੇ ਵਿਚ ਰੱਖੀ। ਉੱਪਰ ਰੱਖਣਾ ਕੀਤਾ ਬਾਣੀ ਨੂੰ, ਸਾਰੇ ਗੁਰੂਆਂ ਨੇ ਬਾਣੀ ਦਾ ਅਦਬ ਕੀਤਾ। ਕਹਿੰਦੇ ਭਾਈ ਇਹ ਸਾਡੇ ਤੋਂ ਮਹਾਨ ਹੈ, ਸਾਡੇ ਮਾਲਕ ਨੇ, ਤੇ ਅਸੀਂ ਆਪਣੇ ਤੋਂ ਵੱਧ ਅਦਬ ਕਰ ਰਹੇ ਹਾਂ।
ਪੂਜੋ ਚੰਦਨ ਕੇਸਰ ਕੋ ਕਸ।
ਹੁਣ ਬਾਣੀ ਦਾ ਅਦਬ ਕੀ ਹੈ? ਵੀ ਜਿੱਥੇ ਬਾਣੀ ਦਾ ਪ੍ਰਕਾਸ਼ ਹੋਣਾ ਉਹ ਜਿਹੜੀ ਥਾਂ ਹੈ ਉਹਨੂੰ ਪਹਿਲਾਂ ਸੁਗੰਧਿਤ ਕਰੋ। ਥਾਂ ਸਾਫ਼ ਹੋਣੀ ਚਾਹੀਦੀ ਹੈ, ਲਿਪੀ ਪੋਚੀ ਹੋਣੀ ਚਾਹੀਦੀ ਹੈ, ਤੇ ਉੱਥੇ ਫਿਰ ਸੁਗੰਧੀਆਂ ਹੋਣੀਆਂ ਚਾਹੀਦੀਆਂ ਨੇ। ਉੱਥੇ ਅਤਰ ਚੰਦਨ ਛਿੜਕਿਆ ਜਾਵੇ,
ਧੂਪ ਤੁਖਾਏ ਕੇ ਫੁੱਲ ਚੜੇ,
ਫਿਰ ਉੱਥੇ ਧੂਪਾਂ ਤੁਖਾਣੀਆਂ। ਅੱਜ ਕੱਲ ਥੋੜਾ ਧੂਪਾਂ ਦਾ ਜਿਹੜਾ ਕੰਮ ਹੈ ਹੋਰ ਇਸ ਤਰ੍ਹਾਂ ਦਾ ਚੱਲਦਾ, ਪਹਿਲਾਂ ਧੂਪ ਘਰ ਚ ਤਿਆਰ ਹੋਇਆ ਕਰਦੀ ਸੀ ਜਿਹਨੂੰ ਆਪਾਂ ਸਮੱਗਰੀ ਕਹਿੰਦੇ, ਪਰ ਹੁਣ ਤਿਆਰ ਤਾਂ ਕਰ ਲਉਂਗੇ ਪਰ ਹੁਣ ਅੱਗ ਨੀ ਹੈ ਕਿੱਥੇ। ਉਹ ਜਿਹੜੀ ਸੀ ਉਹ ਸਾਡੇ ਕਲਾਈਮੇਟ ਨੂੰ ਸਾਫ ਕਰਦੀ ਹੈ, ਸਾਹ ਆਉਣਾ ਸੌਖਾ ਹੋ ਜਾਂਦਾ, ਉਹਦਾ ਭਾਵ ਇਹ ਹੋਇਆ ਕਰਦਾ ਸੀ। ਤੇ ਸਤਿਗੁਰੂ ਜੀ ਕਹਿੰਦੇ ਵੀ ਧੂਫਾਂ ਤਿਖਾਉਣੀਆਂ ਤੇ ਫੁੱਲਾਂ ਦੇ ਸਿਹਰੇ ਬਣਾ ਕੇ ਅਰਪਣ ਕਰਨੇ। ਕੀ ਮਰਿਆਦਾ ਹੈ! ਇਤਿਹਾਸ ਵਿਚ ਜ਼ਿਕਰ ਹੈ ਕਿ ਮਾਲੀ ਸੀ ਕੇਸਰਾ ਸਿੰਘ ਕਲਗੀਧਰ ਪਾਤਸ਼ਾਹ ਜੀ ਦਾ, ਜਿਹੜਾ ਰੋਜ ਸਿਹਰਾ ਬਣਾ ਕੇ ਜਿਹਨੂੰ ਆਪਾਂ ਹਾਰ ਕਹਿੰਦੇ ਹਾਂ ਉਹ ਸਤਿਗੁਰਾਂ ਜੀ ਨੂੰ ਅਰਪਣ ਕਰਿਆ ਕਰਦਾ ਸੀ। ਮਾਤਾ ਗੁਜਰੀ ਜੀ ਫਿਰ ਸਤਿਗੁਰਾਂ ਜੀ ਦੇ ਵੈਲ ਤੇ ਹੁੰਦਾ ਸੀ। ਤੇ ਜਿਹੜਾ ਹੁਣ ਬਾਣੀ ਦੇ ਵਿਚ ਖੰਡਨ ਕੀਤਾ ਗਿਆ ਇਸ ਗੱਲ ਦਾ ਉਹ ਕੀ ਹੈ? ਬਾਬਾ ਕਬੀਰ ਕਹਿੰਦੇ ਵੀ ਜਿਹਦੇ ਵਾਸਤੇ ਤੂੰ ਤੋੜ ਰਿਹਾ ਨਾ, ਜਿਹਦੇ ਅੱਗੇ ਤੂੰ ਉਹਨੂੰ ਫੁੱਲ ਨੂੰ ਅਰਪਣ ਕਰਨਾ, ਉਹ ਸੁਗੰਧੀ ਲੈ ਨੀ ਸਕਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉੱਥੇ ਖੰਡਨ ਇਸ ਗੱਲ ਦਾ ਵੀ ਤੁਸੀਂ ਨਿਰ ਜੀਵ ਦੇ ਲਈ ਜੀਵ ਦੀ ਬਲੀ ਦੇ ਰਹੇ ਹੋ, ਫਿਰ ਠੀਕ ਨੀ ਹੈ। ਉੱਥੇ ਇਸ ਗੱਲ ਦਾ ਖੰਡਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਹਰੇ ਅਰਪਣ ਕਰਨੇ ਇਤਿਹਾਸ ਦਾ ਹਿੱਸਾ ਹੈ। ਇਤਿਹਾਸ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਜੀ ਨੂੰ ਪਹਿਲਾਂ ਸਿਹਰਾ ਅਰਪਣ ਕੀਤਾ ਜਾਂਦਾ। ਕੇਸਰਾ ਸਿੰਘ ਮਾਲੀ ਦਾ ਜ਼ਿਕਰ ਹੈ, ਆਨੰਦਪੁਰ ਸਾਹਿਬ ਦੇ ਵਿਚ ਰਹਿੰਦਾ ਸੀ ਤੇ ਫੁੱਲ ਤਿਆਰ ਕਰਦਾ ਹੁੰਦਾ ਸੀ, ਆਪਣੇ ਤਿਆਰ ਕਰਨੇ ਤੇ ਫਿਰ ਗੁਰੂ ਜੀ ਨੂੰ ਭੇਟਾ ਕਰਨੇ। ਤੇ ਸਤਿਗੁਰੂ ਜੀ ਕਹਿੰਦੇ ਭਾਈ ਫੁੱਲਾਂ ਦੇ ਸਿਹਰੇ ਬਣਾ ਕੇ ਅਰਪਣ ਕਰਨੇ।
ਬੋਲਿਕਲੇ ਭਲੇ ਤਬ ਸੋਦੇ।
ਬੜੀ ਚੰਗੀ ਤਰ੍ਹਾਂ ਸਤਿਕਾਰ ਦੇ ਨਾਲ
ਅੱਖਰ ਸੋ ਲੱਗ ਕੀ ਚੁਕਸਾਈ,
ਫਿਰ ਇਹ ਭੇਟਾਵਾਂ ਕਰਕੇ ਨਾ ਫਿਰ ਅੱਗੇ ਸਤਿਗੁਰੂ ਜੀ ਬਾਣੀ ਪੜ੍ਹਨ ਦੀ ਗੱਲ ਕਰਦੇ ਨੇ। ਤੇ ਜਦੋਂ ਭਾਈ ਬਾਣੀ ਨੂੰ ਪੜ੍ਹਨਾ ਹੈ ਨਾ ਤਾਂ ਬਾਣੀ ਨੂੰ ਪੂਰੇ ਧਿਆਨ ਦੇ ਨਾਲ ਪੜ੍ਹਨਾ, ਇਥੋਂ ਤੱਕ ਕਿ ਲਗਾਂ ਮਾਤਰਾ ਦਾ ਖਿਆਲ ਰੱਖਣਾ, ਕਿਉਂਕਿ ਇਤਿਹਾਸ ਵਿਚ ਸਾਖੀ ਹੈ ਵੀ ਕਰਤੇ ਕੀਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ, ਤੇ ਕਹਿ ਦੀ ਥਾਂ ਕੇ ਪੜ੍ਹਨ ਕਰਕੇ ਇੱਕ ਮਾਤਰਾ ਘੱਟ ਲੱਗਣ ਕਰਕੇ ਨਾ ਉਹਦੇ ਵਿਚੋਂ ਹੀ ਦਮਨ ਵੀ ਟਕਸਾਲ ਦਾ ਜਨਮ ਹੋਇਆ ਵੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦੇ ਚੋਂ ਦਮਨ ਵੀ ਟਕਸਾਲ ਦਾ ਜਨਮ ਹੋਇਆ। ਜਦੋ ਸਿੱਖਾਂ ਨੇ ਕਿਹਾ ਮਹਾਰਾਜ ਵੀ ਸਾਡੇ ਤੋਂ ਹੁਣ ਗਹਿਲੀ ਕਿਤੇ ਹੋ ਜਾਂਦੀ, ਚਲੋ ਅਣਜਾਣ ਵੀ ਹੈ, ਆਪ ਕਿਰਪਾ ਕਰਕੇ ਫਿਰ ਪੜਾਓ। ਪਾਤਸ਼ਾਹ ਕਹਿੰਦੇ ਹੁਣ ਤਾਂ ਸਮਾਂ ਨੀ ਹੈ, ਜੰਗਾਂ ਜੋਤਾਂ ਦਾ ਸਮਾਂ। ਹਾਂ, ਇਧਰੋਂ ਫੁਰਸਤ ਮਿਲੀ ਫਿਰ ਜਰੂਰ। ਫਿਰ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਜੀ ਨੇ ਕਿਰਪਾ ਕੀਤੀ ਕਿ ਸਾਰੀ ਬਾਣੀ ਕੰਠ ਤੋਂ ਉਜਾਰਨ ਕੀਤੀ ਤੇ ਉਹ ਫਿਰ ਸੀਨਾ ਵਸੀਨਾ ਚੱਲੀ ਆ ਰਹੀ ਸੰਪਰਦਾ ਦਮਦਮੀ ਟਕਸਾਲ। ਉਹਦਾ ਭਾਵ ਇੱਕੋ ਹੀ ਹੈ ਵੀ ਸ਼ਬਦ ਜਿਹੜੇ ਨੇ ਉਹ ਬਿਲਕੁਲ ਸਾਫ਼ ਸ਼ੁੱਧ ਬੋਲੇ ਜਾਣ। ਐਸਾ ਨੀ ਹੋਣਾ ਚਾਹੀਦਾ ਵੀ ਸਾਡੇ ਬੇਧਿਆਨ ਦੇ ਹੋਣ ਕਰਕੇ ਅਰਥ ਦਾ ਅਨਰਥ ਹੋ ਜੇ, ਉਹ ਨੀ ਹੋਣਾ ਚਾਹੀਦਾ। ਪੂਰੀ ਚੌਕਸੀ ਰੱਖਣੀ ਹੈ, ਪੂਰੀ ਸਾਵਧਾਨੀ ਦੇ ਨਾਲ ਬਾਣੀ ਨੂੰ ਪੜ੍ਹਨਾ।
ਪਾਠ ਸਮਾਪਤ ਕਰੇ ਬੁੱਧ ਸੋ,
ਜਦੋਂ ਵੀ ਪਾਠ ਕਰਨਾ ਹੈ ਤਾਂ ਭਾਈ ਬੁੱਧੀ ਨਾਲ ਅਕਲ ਤੋਂ ਕੰਮ ਲੈ ਕੇ।
ਲਿਖ ਪੂਰਬ ਕੇ ਸਮਲੇ ਬਨਾਈ,
ਫਿਰ ਅੱਗੇ ਜੇ ਭਾਈ ਬਾਣੀ ਲਿਖਣੀ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਨਹੀਂ ਲਿਖੀ ਜਾਵੇਗੀ। ਜੇ ਕਿਤੇ ਆਪਾਂ ਨੂੰ ਲੱਗਦਾ ਵੀ ਇੱਥੇ ਕੋਈ ਲਗਾ ਮਾਤਰਾ ਦੀ ਛਾਪਣ ਦੇ ਵਿੱਚ ਲਿਖਣ ਦੇ ਵਿੱਚ ਮਿਸਟੇਕ ਹੋਈ ਹੈ ਤਾਂ ਉਹ ਆਪਾਂ ਮਰਜ਼ੀ ਨਾਲ ਨਹੀਂ ਕਰ ਸਕਦੇ ਉਹਨੂੰ ਠੀਕ, ਵੀ ਬੈਠੇ ਬੈਠੇ ਠੀਕ ਕਰ ਦੋ ਨਾ। ਜੋ ਵੀ ਪੋਥੀ ਸਾਹਿਬ ਹੈ ਜਿੱਥੇ ਵੀ ਸਾਨੂੰ ਲੱਗਦਾ ਵੀ ਠੀਕ ਨਹੀਂ ਹੈ ਉਹ ਪੋਥੀ ਸਾਹਿਬ ਲੈ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਣਾ ਪਵੇਗਾ ਤੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੇਖ ਕੇ ਤਾਂ ਠੀਕ ਕਰਨਾ, ਮਰਜ਼ੀ ਨਾਲ ਨੀ ਠੀਕ ਕਰਨਾ ਹੈ। ਗੱਜ ਕੇ ਆਖੋ ਸਤਨਾਮ। ਇਹ ਇੱਕ ਦੋਸ਼ ਹੈ ਨਾ ਗੁਟਕਾ ਸਾਹਿਬ ਦੇ ਉੱਤੇ, ਉਹ ਵੀ ਬਾਣੀ ਹੈ। ਇਹ ਨੀ ਵੀ ਜੇ ਗੁਟਕਾ ਸਾਹਿਬ ਤੇ ਬਾਣੀ ਹੈ ਤੋ ਬਾਣੀ ਨੀ, ਉਹ ਵੀ ਬਾਣੀ ਹੈ। ਉਹਦੇ ਉੱਤੇ ਨਾ ਪੈਨਸਲ ਨਾਲ ਨਾ ਪੈਨ ਨਾਲ ਅਸੀਂ ਕੁਝ ਨੀ ਲਿਖਣਾ ਤੇ ਲਿਖਣ ਵਾਲਾ ਜਿਹੜਾ ਦੋਸ਼ੀ ਹੈ। ਜੇ ਕਿਸੇ ਨੇ ਗਲਤੀ ਕਰ ਲਈ ਹੈ ਨਾ, ਉਹਨੂੰ ਐ ਲੱਗਦਾ ਵੀ ਮੈਂ ਗਲਤੀ ਕੀਤੀ ਹੈ, ਵੀ ਕਿਸੇ ਨੂੰ ਪਤਾ ਨਹੀਂ ਹੈਗਾ, ਤਾਂ ਉਹਨੂੰ ਇਹ ਗਲਤੀ ਦੇ ਲਈ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪੈਣਾ ਕਿ ਮੈਂ ਜੀ ਇਹ ਗਲਤੀ ਕਰੀ ਹੈ ਤੇ ਮੈਨੂੰ ਇਹਦੇ ਬਦਲੇ ਜੋ ਵੀ ਸੇਵਾ ਲੱਗਦੀ ਉਹ ਲਾਓ, ਮੈਂ ਸੁਰਖਰੂ ਹੋ ਜਾ। ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਲਿਆਇਆ ਮਿਲਾ ਕੇ ਸਾਨੂੰ ਕੋਈ ਅਧਿਕਾਰ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਇਹ ਗਲਤੀ ਕਰਨੀ ਨੀ ਕਿਸੇ ਨੇ, ਜੇ ਬਾਣੀ ਲਿਖਦੇ ਹੋ ਤਾਂ ਅੱਖਰ ਅੱਖਰ ਹਰ ਇੱਕ ਮਾਤਰਾ ਜਿਹੜੀ ਹੈ ਉਹ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲਣਾ ਚਾਹੀਦਾ। ਬੜੀ ਚੌਕਸੀ ਰੱਖਣੀ ਹੈ।
ਆਪ ਤੇ ਕਾਟ ਨਾ ਬਾਦ ਕਰੇ,
ਆਪ ਨਾ ਕੋਈ ਘਾਟਾ ਕਰੇ ਤੇ ਨਾ ਕੋਈ ਵਾਧਾ ਕਰੇ ਬਾਣੀ ਦੇ ਅੰਦਰ। ਬੇਸ਼ੱਕ ਸਾਨੂੰ ਪੂਰਾ ਕੌਨਫੀਡੈਂਸ ਹੈ ਵੀ ਮੈਂ ਠੀਕ ਕਹਿ ਰਿਹਾ ਤੇ ਇੱਥੇ ਛਪਾਈ ਚ ਗਲਤੀ ਹੋਈ ਵੀ ਹੈ, ਪਰ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਏ ਤੋਂ ਬਿਨਾਂ ਅਸੀਂ ਨਹੀਂ ਸ਼ੁੱਧ ਕਰਨਾ, ਨਹੀਂ ਠੀਕ ਕਰਨਾ, ਨਾ ਘਾਟਾ ਕਰਨਾ, ਨਾ ਵਾਧਾ ਕਰਨਾ, ਨਾ ਕੋਈ ਮਾਤਰਾ ਕੱਟਣੀ ਮਰਜ਼ੀ ਨਾਲ ਤੇ ਨਾ ਮਰਜ਼ੀ ਨਾਲ ਲਾਉਣੇ।
ਜੇ ਕਰੇ ਹੋਏ ਮੂਰਖ ਸੋ ਪਛਤਾਈ,
ਸਤਿਗੁਰੂ ਜੀ ਕਹਿੰਦੇ ਵੀ ਉਹ ਮੂਰਖ ਹੋਊਗਾ ਤੇ ਉਹਨੂੰ ਪਛਤਾਉਣਾ ਪੈਣਾ ਫਿਰ ਜਿਹਨੇ ਗਲਤੀ ਕੀਤੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਵੇਲੇ ਦੀ ਗੱਲ ਹੈ ਕਿ ਇੱਕ ਸਿੰਘ ਦੇ ਦਿੱਕਤ ਆਈ ਵੀ ਜਿਵੇਂ ਨਾ ਕੋਈ ਗਰਮੀ ਵੱਧ ਕੇ ਸੂਲਾਂ ਚੁਗਦੀਆਂ ਹੁੰਦੀਆਂ, ਉਹ ਕਹਿੰਦੇ ਲਿਟਦਾ ਫਿਰਦਾ ਸੀ, ਸਮਝ ਵੀ ਨਾ ਕੋਈ ਲੱਗੇ ਤੇ ਜਦੋਂ ਨਾ ਸਮਝ ਲੱਗੀ ਤੇ ਫਿਰ ਸੰਤ ਜੀ ਕਹਿਣ ਲੱਗੇ ਭਾਈ ਦੀ ਸੰਥਿਆ ਵਾਲੀ ਪੋਥੀ ਜਿਹੜੀ ਹੈ ਨਾ ਉਹ ਚੈੱਕ ਕਰੋ। ਉਹ ਜਿਹੜੀ ਪੋਥੀ ਸਾਹਿਬ ਤੇ ਸੰਥਿਆ ਕਰਦਾ ਸੀ ਨਾ ਉਹਦੇ ਚ ਦੇਖਿਆ ਉਹਨੇ ਪੈਨਸਲ ਦੇ ਨਾਲ ਵਿਸ਼ਰਾਮ ਲਾਏ ਹੋਏ ਸੀ, ਗੱਜ ਕੇ ਆਖੋ ਸਤਨਾਮ। ਕਿਉਂਕਿ ਸੰਥਿਆ ਲੜੀ ਵਾਰ ਤੇ ਉਹ ਵਿਸ਼ਰਾਮ ਲਾਏ। ਉਹ ਕਹਿੰਦੇ ਭਾਈ ਇਹ ਇਹਦੇ ਕਰਕੇ ਹੋ ਰਿਹਾ, ਹੁਣ ਇਹਦਾ ਇਲਾਜ ਇਹੀ ਹੈ ਵੀ ਕੜਾ ਪ੍ਰਸ਼ਾਦ ਕਰੋ ਪੰਜ ਪਿਆਰੇ ਅਰਦਾਸ ਕਰਨਗੇ, ਜੇ ਆਪਣੀ ਗਲਤੀ ਦੀ ਮੁਆਫ਼ੀ ਮੰਗੇਗਾ ਤਾਂ ਠੀਕ ਹੋਣਾ, ਇਹਨੇ ਦਵਾਈ ਨੀ ਕੰਮ ਕਰਨੀ, ਐਵੇਂ ਮਰਜੂ ਤੜਫਦਾ ਤੜਫਦਾ ਏ। ਸਾਨੂੰ ਕੋਈ ਕਿਸੇ ਨੂੰ ਅਧਿਕਾਰ ਨੀ ਦਿੱਤਾ ਗੁਰਬਾਣੀ ਦੀ ਪੋਥੀ ਦੇ ਉੱਤੇ ਕੁਝ ਵੀ ਕਰਨ ਦਾ, ਨਾ ਇੱਕ ਬਿੰਦੀ ਲਾਉਣ ਦਾ ਨਾ ਘਟਾਉਣ ਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਅੱਜ ਤੋਂ ਬਾਅਦ ਜਿੰਨੀ ਵੀ ਬਾਣੀ ਲਿਖੀ ਜਾਵੇਗੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੋਵੇ ਜਾਂ ਜਿਹਦੇ ਕੋਲ ਜੋ ਵੀ ਬਾਣੀ ਹੈਗੀ ਹੈ, ਉਹ ਪਹਿਲਾਂ ਭਾਈ ਉਹ ਬਾਣੀ ਨੂੰ ਇੱਥੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਿਲਾਵੇ, ਤੇ ਮਿਲਾਏ ਤੋਂ ਬਿਨਾਂ ਕੋਈ ਘਾਟਾ ਵਾਧਾ ਨਾ ਕਰੇ। ਜਿਹੜਾ ਕਰੇਗਾ ਉਹ ਮੂਰਖ ਹੋਊਗਾ ਤੇ ਅਖੀਰ ਤੇ ਉਹਨੂੰ ਪਛਤਾਉਣਾ ਪੈਣਾ। ਭੈ ਭਾਵਨੀ ਜਿਹੜੀ ਆ ਉਹ ਬਿਲਕੁਲ ਖਤਮ ਹੋ ਗਈ, ਰਹੀ ਨੀ। ਬੜਾ ਜ਼ੋਰ ਲੱਗਿਆ ਹੋਇਆ ਹੈ, ਇਹ ਅੱਜ ਦਾ ਨਹੀਂ ਹੈ, ਸ਼ੁਰੂ ਤੋਂ ਹੀ ਹੈ। ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਹੋਂਦ ਵਿੱਚ ਆਏ ਨਾ, ਇਹ ਕੰਮ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਅਸਵਾਰਾ ਤਿਆਰ ਕਰਾਇਆ ਹੈ, ਚਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ, ਤੇ ਛੇ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਤਾ, ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਨੇ ਸੱਚ ਦਾ ਪ੍ਰਕਾਸ਼ ਕੀਤਾ, ਇਹ ਉਹ ਝੂਠੇ ਕਦੋਂ ਬਰਦਾਸ਼ਤ ਕਰਦੇ ਸਨ? ਇਹ ਤਾਂ ਉਦੋਂ ਤੋਂ ਕੰਮ ਸ਼ੁਰੂ ਹੋ ਗਿਆ ਸੀ। ਬੜੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਹਰਿਮੰਦਰ ਸਾਹਿਬ ਢਾਓ, ਇਹਨਾਂ ਨੂੰ ਨਹਾਉਣ ਤੋਂ ਰੋਕੋ, ਉਹ ਸਾਰੇ ਕੰਮਾਂ ਵਿੱਚ ਨਾ ਕਾਮਯਾਬ ਨਹੀਂ ਹੋਏ। ਫਿਰ ਅਖੀਰ ਤੇ ਉਹਨਾਂ ਦੇ ਕੋਲ ਇੱਕ ਕੰਮ ਰਹਿ ਗਿਆ। ਉਹ ਕਹਿੰਦੇ ਵੀ ਐ ਕਰੋ, ਹੁਣ ਇਹਨਾਂ ਨੂੰ ਖਤਮ ਕਰਨ ਵਾਸਤੇ ਨਾ ਇਹਨਾਂ ਨੂੰ ਬਾਣੀ ਨਾਲੋਂ ਤੋੜੋ। ਉਹ ਚਾਲਣਾ ਸ਼ੁਰੂ ਹੋਈ ਆ, ਆਪਣੇ ਗ੍ਰੰਥ ਲੈ ਕੇ ਆਏ, ਬਾਣੀ ਦੇ ਖਿਲਾਫ ਬੋਲੇ, ਫੇਰ ਵੀ ਕਾਮਯਾਬ ਨਹੀਂ ਹੋਏ। ਹੁਣ ਉਹਨਾਂ ਨੇ ਕੰਮ ਸ਼ੁਰੂ ਕਰਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੋ, ਇਹ ਦੱਸੋ ਸਿੱਖਾਂ ਨੂੰ ਵੀ ਤੁਹਾਡੇ ਗੁਰੂ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ, ਇਹ ਜਿਵੇਂ ਬਾਕੀ ਕਿਤਾਬਾਂ ਨੇ ਉਸੇ ਤਰ੍ਹਾਂ ਇੱਕ ਕਿਤਾਬ ਹੈ, ਅਸੀਂ ਕਰ ਰਹੇ ਹਾਂ, ਸਾਡਾ ਕੁਝ ਨਹੀਂ ਹੁੰਦਾ, ਇਹ ਸਾਡਾ ਕੁਝ ਨਹੀਂ ਹੋਣਾ ਤੇ ਹੁੰਦਾ ਤੁਹਾਡਾ ਵੀ ਕੁਝ ਨਹੀਂ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹ। ਉਰੇ ਆ ਗਏ, ਇਹ ਦੱਸਣ ਵਾਸਤੇ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਚ ਕੋਈ ਸ਼ਕਤੀ ਨਹੀਂ ਹੈ, ਤਾਂ ਕਰਕੇ ਨਿਤਾ ਪ੍ਰਤੀ ਇਹ ਕੰਮ ਚੱਲ ਰਿਹਾ। ਇਹ ਅੱਜ ਦਾ ਨਹੀਂ ਚੱਲਿਆ ਵਾ, ਉਦੋਂ ਤੋਂ ਹੀ ਚੱਲਿਆ ਹੋਇਆ ਜਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਹੋਂਦ ਵਿੱਚ ਆਏ ਨੇ, ਉਦੋਂ ਤੋਂ ਹੀ, ਕਿਉਂਕਿ ਜਿਨ੍ਹਾਂ ਨੇ ਰਚਨਾ ਕੀਤੀ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਤਾ। ਹੁਣ ਹਿਸਾਬ ਲਾ ਲਓ ਵੀ ਰਚਨਾਕਾਰ ਨੂੰ ਤੱਤੀ ਤਵੀ ਤੇ ਬਿਠਾਤਾ ਤੇ ਮੰਨਣ ਵਾਲਿਆਂ ਦਾ ਹਾਲ ਕੀ ਹੋਊਗਾ? ਫਿਰ ਇਹੀ ਹੋਊਗਾ। ਸੋ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਜਿਵੇਂ ਸੂਰਜ ਦਾ ਚੜ੍ਹਨਾ ਉੱਲੂ ਤੇ ਚਮਗਿੱਦੜ ਨੂੰ ਚੰਗਾ ਨਹੀਂ ਲੱਗਦਾ, ਬਾਕੀ ਸਾਰਾ ਸੰਸਾਰ ਖੁਸ਼ ਹੁੰਦਾ ਸੂਰਜ ਚੜ੍ਹਨ ਤੇ ਵੀ ਰੋਸ਼ਨੀ ਹੋ ਗਈ, ਪਰ ਉੱਲੂ ਤੇ ਚਮਗਿੱਦੜਾਂ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ। ਹੁਣ ਜਿਹੜਿਆਂ ਦੀ ਬਿਰਤੀ ਹੈ ਉੱਲੂਆਂ ਵਾਲੀ ਹਨੇਰੇ ਚ ਰਹਿਣ ਦੀ, ਚਮਗਿੱਦੜ ਦੀ ਹਨੇਰੇ ਵਿਚ ਉਡਾਰੀਆਂ ਮਾਰਨ ਦੀ, ਉਹਨਾਂ ਨੂੰ ਫਿਰ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈਵਾਂ ਦਾ, ਇਹ ਗੁਰਬਾਣੀ ਚਾਨਣ ਉਹਨਾਂ ਨੂੰ ਪਸੰਦ ਨੀ, ਉਹ ਨੀ, ਕਿਉਂਕਿ ਹਨੇਰਾ ਹੋ ਜਾਂਦਾ ਉਹਨਾਂ ਨੂੰ ਦਿਨ ਨਹੀਂ ਹੈ। ਤੇ ਇਹ ਉਹ ਬਿਰਤੀਆਂ ਦੇ ਮਾਲਕ ਨੇ ਜਿਹੜੇ ਇਸ ਚਾਨਣ ਨੂੰ ਹਨੇਰੇ ਦੇ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ। ਪਰ ਹੁਣ ਜੇ ਉੱਲੂ ਤੇ ਚਮਗਿੱਦੜ ਕਹਿਣ ਵੀ ਅਸੀਂ ਸੂਰਜ ਚੜ੍ਹਨ ਨੀ ਦੇਣਾ, ਜਾਂ ਉਹਨਾਂ ਦੇ ਕਹਿਣ ਦੇ ਨਾਲ ਸੂਰਜ ਨਹੀਂ ਚੜੂਗਾ, ਜੋ ਮਰਜ਼ੀ ਕਰੀ ਜਾਣ, ਸੂਰਜ ਤਾਂ ਚੜ੍ਹਿਆ ਤੇ ਚੜ੍ਹਿਆ ਹੀ ਰਹਿਣਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਨਹੀਂ ਛੁਪਦਾ ਹੁੰਦਾ, ਸੱਚ ਪ੍ਰਕਾਸ਼ ਹੈ, ਇਹਨਾਂ ਨੂੰ ਕੋਈ ਬਦਲ ਸਕਦਾ? ਤੋ ਸਤਿਗੁਰੂ ਜੀ ਕਹਿੰਦੇ ਭਾਈ ਬਾਣੀ ਨੂੰ ਪੜ੍ਹਨਾ ਵੀ ਧਿਆਨ ਦੇ ਨਾਲ, ਤੇ ਅੱਜ ਤੱਕ ਜਿਹੜੀ ਬਾਣੀ ਲਿਖੀ ਹੋਈ ਆ ਉਹਨਾਂ ਨੂੰ ਇੱਥੇ ਲੈ ਕੇ ਆਓ, ਤੇ ਜੇ ਕਿਸੇ ਨੇ ਮਨਮਤ ਕੀਤੀ, ਜੇ ਕਿਸੇ ਨੇ ਕੋਈ ਘਾਟਾ ਵਾਧਾ ਕੀਤਾ, ਉਹ ਮੂਰਖ ਹੋਊਗਾ ਤੇ ਉਹਨੂੰ ਪਛਤਾਉਣਾ ਪੈਣਾ। ਮੂਰਖਤਾ ਹੀ ਤਾਂ ਕਰ ਲਈ, ਪਰ ਹੁਣ ਪਛਤਾਉਣ ਦਾ ਸਮਾਂ ਮਿਲਦਾ ਕਿ ਨਹੀਂ ਮਿਲਦਾ? ਕਈ ਵਾਰੀ ਪਹਿਲੇ ਬੰਦਾ ਤੁਰ ਜਾਂਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਆ ਮੂਰਖਤਾ ਹੀ ਨਾ ਕਰਿਓ
ਔਰ ਬਣਾਈ ਨਵੋ ਨਾ ਲਿਖੇ।
ਸਤਿਗੁਰੂ ਜੀ ਕਹਿੰਦੇ ਵੀ ਨਾ ਕਿਸੇ ਨੇ ਕੋਈ ਨਵਾਂ ਸ਼ਬਦ ਬਣਾਉਣਾ ਤੇ ਨਾ ਲਿਖਣਾ।
ਕਿਤਾਬ ਰਚੇ ਰਚੋ ਪ੍ਰਿਤਕਾਰੀ।
ਉਸ ਤੋਂ ਬਾਅਦ ਜੇ ਕਿਸੇ ਨੇ ਕਾਵਿ ਦੀ ਰਚਨਾ ਕੀਤੀ ਹੈ, ਕਿਸੇ ਨੇ ਕਵਿਤਾ ਲਿਖੀ ਹੈ, ਕਵਿਤਾ ਲਿਖਦਾ ਕੋਈ ਕਵੀ ਜਨ ਹਨ, ਪਰ ਉਹ ਆਪਣੀ ਕਵਿਤਾ ਨੂੰ ਵੱਖਰਾ ਹੀ ਰੱਖੂਗਾ, ਬਾਣੀ ਦੇ ਨਾਲ ਨਹੀਂ ਮਿਲਾਵੇ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਰਚੀਆਂ ਨੇ, ਪੌੜੀਆਂ ਰਚੀਆਂ ਨੇ, ਕਵਿਤ ਰਚੇ ਨੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕੀਤੀ, ਪਰ ਉਸ ਨੂੰ ਵੱਖਰਾ ਰੱਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਵਿਚ ਨੀ। ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, ਦਸਵੀਂ ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਆ, ਵਿਚ ਨੀ ਮਿਲਾਈ ਹੋਈ। ਹੁਣ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਜੇ ਕੋਈ ਰਚਦਾ ਤਾਂ ਉਸ ਤੋਂ ਵੱਖਰੀ ਰੱਖੇ, ਵਿਚ ਨੀ ਮਿਲਾਉਣਾ।
ਚੌਦੇ ਲੋਕ ਤੇ ਹੋਏ ਬਲੀ।
ਇਹ ਕੌਣ ਲਿਖਾਉਣ ਦਾ ਅਧਿਕਾਰ ਰੱਖਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸ਼ਬਦ, ਜਿਹੜਾ ਸਾਰੇ ਲੋਕਾਂ ਦੇ ਵਿਚ, ਚੌਦੇ ਲੋਕ ਕਹਿੰਦੇ ਨੇ ਨਾ, ਚੌਦਾਂ ਲੋਕ ਤੇ ਆਰਤੀ ਦਾ ਗੁਰਬਾਣੀ ਚ ਸਾਰੇ ਲੋਕ ਜਿੰਨੇ ਵੀ ਨੇ ਉਹਨਾਂ ਦੇ ਵਿਚ ਬਲੀ ਹੋਵੇ।
ਬਲ ਕੋ ਜਰ ਜਾਏ ਹਿਰਦੇ ਮੈਂ ਜੋਈ।
ਉਹ ਸਾਰੇ ਸੰਸਾਰ ਚੌਦਾਂ ਲੋਕਾਂ ਤੋਂ ਬਲੀ ਹੋਵੇ ਤੇ ਉਹ ਬਲ ਨੂੰ ਜਰਨ ਦੀ ਸਮਰੱਥਾ ਰੱਖਦਾ ਹੋਵੇ, ਇੰਨਾ ਉਹਦੇ ਚ ਬਲ ਹੋਵੇ ਤੇ ਫੇਰ ਉਹਨੂੰ ਜਰਨ ਦੀ ਸਮਰੱਥਾ ਰੱਖਦਾ ਹੋਵੇ।
ਸੋ ਉਪਕਾਰ ਕੇ ਕਾਰਨ ਕੋ,
ਆਪਣੇ ਪਰਉਪਕਾਰ ਦੀ ਖਾਤਰ
ਸਿਰ ਦੇ ਹੋਏ ਸਮੁਖ ਤੀਰ ਤਰੋਈ।
ਉਹ ਆਪਣੀ ਅਜਰ ਦੀ ਸ਼ਕਤੀ ਨੂੰ ਜਰੇ, ਆਪਣਾ ਸੀਸ ਦੇ ਦੇਵੇ ਪਰ ਆਪਣੀ ਸ਼ਕਤੀ ਨੂੰ ਜਾਹਰ ਨਾ ਕਰੇ। ਉਹ ਜਿਹੜਾ ਪੁਰਖ ਹੈ ਜਿਹੜਾ ਐਸਾ ਹੋਵੇਗਾ,
ਆਪਣੀ ਬਾਣੀ ਚੜਾਏ ਸੋ ਇੱਕ।
ਬਸ ਇੱਕੋ ਹੀ ਪੁਰਖ ਹੋਣਾ ਜਿਹੜਾ ਆਪਣੀ ਬਾਣੀ ਚੜਾਵੇਗਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇੱਕੋ ਹੀ ਪੁਰਖ ਹੋਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਦੱਸਤ ਵੀ ਇੱਕ ਪੁਰਖ ਹੈ, ਉਹਦੀ ਬਾਣੀ ਲਿਖੀ ਜਾਣੀ ਹੈ, ਹੋਰ ਕਿਸੇ ਦੀ ਨਹੀਂ। ਇਸ਼ਾਰਾ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਬਾਰੇ ਇਸ਼ਾਰਾ ਕਰਤਾ ਸੀ ਕਿ ਉਹ ਪੁਰਖ ਦੀ ਬਾਣੀ ਜਿਹੜੀ ਹੈ ਨਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖੀ ਜਾਵੇਗੀ।
ਹੋਏ ਇਸੋ ਨੇ ਦੂਸਰ ਕੋਈ,
ਉਹਨਾਂ ਤੋਂ ਬਿਨਾਂ ਹੋਰ ਕਿਸੇ ਦੂਸਰੇ ਦਾ ਕੋਈ ਸ਼ਬਦ ਨਹੀਂ ਲਿਖਿਆ ਜਾਣਾ, ਹੋਰ ਨੀ ਕਿਸੇ ਦਾ ਸ਼ਬਦ ਲਿਖਿਆ ਜਾਣਾ, ਸਿਰਫ ਉਹਨਾਂ ਦਾ। ਇਹ ਇਸ਼ਾਰਾ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ।
ਪੂਜੇ ਜੋ ਇਚਤਾਰ ਸਪੂਜੇ,
ਬਾਕੀ ਪੂਜਾ ਸਤਕਾਰ ਕੋਈ ਵੀ ਆਪਣੀ ਇੱਛਾ ਦੇ ਮੁਤਾਬਕ ਕਰ ਸਕਦਾ। ਇਹ ਚੇਤੇ ਰੱਖਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵੀ ਸ਼ਹੀਦੀ ਹੋਈ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਸ਼ਹੀਦੀ ਹੋਈ ਹੈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਵਡੋ ਕਲੂ ਅਸਾਕਾ। ਚਾਂਦਨੀ ਚੌਂਕ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸ਼ਹੀਦੀ ਹੋਈ ਤੇ ਉਹਨਾਂ ਦੇ ਸ਼ਬਦ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਲਿਖਾਉਣਾ। ਇਸ ਤੋਂ ਅਗਲਾ ਪ੍ਰਕਰਣ ਅਗਲੀ ਕਥਾ ਦੇ ਵਿਚ ਸਰਵਣ ਕਰਾਂਗੇ।